समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाही कुल ते प्रगट होए ताही कुल को नाम पुन द्वादस गुरिंड कौ मेरी है पर परम सत्कार जो सतगुरु जी दे पावन पवित्र दरबार विच बैठी हुई साध संगत जीओ अपनिया मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह एक वारी होर रसना नूं करिए पवित्र सारे ही मिल के आखिए धन श्री सतगुरु उदय सिंह सच्चे पातशाह जी। रामचरित मानस दी कथा नूं आप जी श्रवण कर रहे सी। इतिहास दे विच ग्रंथाकार तुलसीदास जी बयान कर रहे सन ग्रंथाकार जी लिख रहे सन के जेड़ी जेड़ी भगवान राम दी कथा है वो एक संसार नूं तरन दे वास्ते बेड़ी दी बराबरी दी है। कल इथों तक कथा पहुंची सी अज इथों अगे मैं प्रारंभ करदा। बुद्ध विश्राम सकल जन रंजन राम कथा कल कलश बेपंजन। ग्रंथाकार तुलसीदास जी बयान करदे ने के जेड़ी श्री राम जी दी कथा है ओ पंडता नूं बहुत ज्यादा विश्राम देण वाली है। इस तों इलावा जेड़े आम मनुख ने उन्हां दे मनां नूं खुशी देण वाली है। इस तों इलावा कवि जी लिखदे ने कि जेड़ी राम दी कथा है इह कलयुग दे सारे पापां नूं खत्म कर देण वाली। राम कथा कल पन्नग परनी पुन बिबेक पावक कौ यरनी। इस तों इलावा ग्रंथाकार जी लिखदे ने कि भगवान राम दी जेड़ी कथा है उस दे जेड़ी भगवान राम दी कथा है इह कलयुग रूपी सप नूं मारन दे वास्ते मोरनी दे वर्गी है। इस तों इलावा पुन बिबेक पावक कौ अरनी। इस तों इलावा जेड़ी ज्ञान दी अग है ओनू प्रगट करन दे वास्ते कवि जी लिखदे ने कि लकड़ दी बराबरी दी। राम कथा कल काम दगाई सुजन सजीवन मूर सुहाई। ग्रंथाकार तुलसीदास जी बयान करदे ने कि राम दी कथा मानो कि एक काम तेन गौ दे वर्गी है। सुजन सजीवन मूर सुहाई। इस तों इलावा जेडे सज्जन पुरश ने उन्हां दे वास्ते मानो कि एक संजीवनी बूटी दे वांग है। सोए बसदा तल सुदा तुरंगन पै पंजन प्रम पेक पुयंगन। इस तों इलावा ग्रंथाकार जी लिखदे ने इह जेड़ी कथा है धरती दे उत्ते मानो के अमृत दी जेड़ी नहर है ओदे वांग वगदी है। पै पंजन प्रम पेक पुयंगन। इस तों इलावा ग्रंथाकार जी लिखदे ने कि राम कथा सारे भय नूं सारे डर नूं दूर करन वाली है। इस तों इलावा ਜਿਹੜਾ ਭ੍ਰਮ ਰੂਪੀ ਡੱਡੂ ਹੈ ਉਹਨੂੰ ਖਤਮ ਕਰਨ ਦੇ ਵਾਸਤੇ ਸੱਪਣੀ ਵਰਗੀ। ਅਸੁਰ ਸੇਨ ਸਮ ਨਰਕ ਨਿਕੰਦਨ, ਸਾਧ ਬਿਬੁੱਧ ਕੋਲ ਹਿਤ ਗਿਰ ਨੰਦਨ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਜਿਹੜੇ ਰਾਕਸ਼ ਨੇ ਉਹਨਾਂ ਦੇ ਵਾਂਗ ਸਾਰੇ ਨਰਕਾਂ ਦੇ ਦੁੱਖਾਂ ਨੂੰ ਨਿਕੰਦ ਕਰ ਦੇਣ ਵਾਲੀ ਹੈ, ਖਤਮ ਕਰ ਦੇਣ ਵਾਲੀ ਹੈ। ਇਸ ਤੋਂ ਇਲਾਵਾ ਜਿਹੜੇ ਸ੍ਰੇਸ਼ਟ ਦੇਵਤਿਆਂ ਵਰਗੇ ਸਾਧੂ ਨੇ ਉਹਨਾਂ ਦੀ ਕੁਲ ਦਾ ਹਿੱਤ ਕਰਨ ਵਾਲੀ ਹੈ, ਜਿਸ ਤਰ੍ਹਾਂ ਕਿ ਉਹਨਾਂ ਦੀ ਕੁਲ ਦਾ ਹਿੱਤ ਕਰਦੀ ਹੋਵੇ ਦੁਰਗਾ ਦੇਵੀ ਜਾਂ ਫਿਰ ਪਾਰਵਤੀ। ਇਸ ਪ੍ਰਕਾਰ ਦੇ ਨਾਲ ਗ੍ਰੰਥਾਕਾਰ ਜੀ ਨੇ ਬਿਆਨ ਕੀਤਾ। ਬੁੱਧੀਮਾਨ ਨੂੰ ਚੈਨ ਦੇ ਵਾਸੀ, ਸਗਲ ਪਾਪ ਦਾਸਾਂ ਦੇ ਖਾਸੀ, ਕਲਯੁਗ ਨਾਗ ਲਈ ਇਹ ਮੋਰ, ਈਂਧਨ ਗਿਆਨ ਅਗਨ ਨਿਜ ਤੌਰ, ਕਾਮ ਧੇਨ ਸਮ ਕਥਾ ਨਿਰਾਲੀ, ਨਿਰੀ ਸੰਜੀਵਨ ਬੂਟੀ ਪਾਲੀ, ਸੁਧਾ ਤਰੰਗਣ ਧਰਤੀ ਜਾਨੋ, ਭਰਮ ਵਹਿਰ ਦਾਦਰ ਸਪ ਮਾਨੋ, ਅਸਰ ਸੈਣਵਤ ਨਰਕ ਨਿਵਾਰਨ, ਸੰਤ ਸਭਾ ਹਿਤ ਦੁਰਗਾ ਦਾਰਨ। ਸੰਤਾਂ ਦੀ ਸਭਾ ਦੇ ਵਾਸਤੇ ਮਾਨੋ ਕੇ ਦੁਰਗਾ ਦੇਵੀ ਵਰਗੀ। ਸੰਤ ਸਮਾਜ ਪਯੋਦ ਰਮਾਸੀ, ਵਿਸਵ ਭਾਰ ਪਰ ਅਚਲ ਛਮਾਸੀ। ਇਸ ਤੋਂ ਇਲਾਵਾ ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਜਿਹੜਾ ਸੰਤਾਂ ਦਾ ਸਮਾਜ ਹੈ ਉਹ ਮਾਨੋ ਕਿ ਖੀਰ ਸਮੁੰਦਰ ਦੀ ਤਰ੍ਹਾਂ ਹੈ, ਤੇ ਉਸ ਖੀਰ ਸਮੁੰਦਰ ਦੇ ਵਿੱਚ ਇਹ ਜਿਹੜੀ ਕਥਾ ਹੈ ਉਸ ਖੀਰ ਸਮੁੰਦਰ ਦੇ ਵਿੱਚ ਮਾਨੋ ਕਿ ਲਕਸ਼ਮੀ ਦੇ ਵਰਗੀ ਹੈ। ਵਿਸ਼ਵ ਭਾਰ ਪਰ ਅਚਲ ਛਮਾ ਸੀ। ਇਸ ਤੋਂ ਇਲਾਵਾ ਸਾਰੇ ਵਿਸ਼ਵ ਦਾ ਭਾਵ ਕਿ ਸਾਰੇ ਸੰਸਾਰ ਦਾ ਭਾਰ ਚੁੱਕਣ ਦੇ ਵਾਸਤੇ ਇਹ ਅਚਲ ਧਰਤੀ ਦੇ ਵਰਗੀ। ਜਮ ਜਨਮੋ ਮਸ ਜਗ ਜਮਨਾਸੀ, ਜੀਵਨ ਮੁਕਤ ਹੇਤ ਜਨ ਕਾਸੀ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿਹੜੇ ਜਮਦੂਤ ਨੇ ਉਹਨਾਂ ਦੇ ਮੂੰਹਾਂ ਦੇ ਉੱਤੇ ਕਾਲਖ ਮਲਣ ਦੇ ਵਾਸਤੇ ਇਹ ਜਮਨਾ ਨਦੀ ਦੇ ਵਰਗੀ ਹੈ, ਕਿਉਂਕਿ ਜਮਨਾ ਦੇ ਪਾਣੀ ਨੂੰ ਆਮ ਤੌਰ ਦੇ ਉੱਤੇ ਕਾਲਾ ਮੰਨਿਆ ਜਾਂਦਾ ਹੈ, ਜਿਸ ਤਰ੍ਹਾਂ ਕਿ ਗੰਗਾ ਦੇ ਪਾਣੀ ਨੂੰ ਚਿੱਟਾ ਮੰਨਿਆ ਜਾਂਦਾ ਹੈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਹੁਤ ਵਾਰੀ ਜਮਨਾ ਨਦੀ ਦੇ ਬਾਰੇ ਕਾਲਿੰਦਰੀ ਸ਼ਬਦ ਯੂਜ਼ ਕੀਤਾ ਹੈ, ਭਾਵ ਕਿ ਕਾਲਿੰਦਰੀ ਜਿਹੜਾ ਸ਼ਬਦ ਹੈ ਉਹ ਵਰਤਿਆ, ਕਿਉਂਕਿ ਜਮਨਾ ਦਾ ਪਾਣੀ ਕਾਲਾ ਹੁੰਦਾ ਹੈ। ਹੁਣ ਤੁਲਸੀ ਦਾਸ ਜੀ ਇਸ ਜਗ੍ਹਾ ਦੇ ਉੱਤੇ ਬਿਆਨ ਕਰ ਰਹੇ ਨੇ ਕਿ ਜਿਹੜੇ ਜਮਦੂਤ ਨੇ ਉਹਨਾਂ ਦੇ ਮੂੰਹਾਂ ਤੇ ਕਾਲਖ ਮਲਣ ਦੇ ਵਾਸਤੇ ਜਮਨਾ ਨਦੀ ਵਰਗੀ ਹੈ, ਇਹ ਜਿਹੜੀ ਰਾਮ ਦੀ ਕਥਾ ਹੈ। ਜੀਵਨ ਮੁਕਤ ਹੇਤ ਜਨ ਕਾਸੀ, ਇਸ ਤੋਂ ਇਲਾਵਾ ਜਿਹੜੇ ਸਾਧ ਪੁਰਸ਼ ਨੇ, ਜਿਹੜੇ ਸੱਜਣ ਪੁਰਸ਼ ਨੇ, ਉਹਨਾਂ ਨੂੰ ਜੀਵਨ ਮੁਕਤੀ ਕਰਵਾਉਣ ਦੇ ਵਾਸਤੇ ਇਹ ਕਾਂਸ਼ੀ ਦੀ ਬਰਾਬਰੀ ਦੀ। ਰਾਮ ਮੈਂ ਪ੍ਰਿਆ ਪਾਵਨ ਤੁਲਸੀ ਸੀ, ਤੁਲਸੀ ਦਾਸ ਹਿਤ ਹੀਆ ਹੁਲਸੀ ਸੀ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਰਾਮ ਨੂੰ ਇਹ ਜਿਹੜੀ ਕਥਾ ਹੈ ਇਸ ਪ੍ਰਕਾਰ ਦੇ ਨਾਲ ਪਿਆਰੀ ਹੈ ਕਿ ਜਿਵੇਂ ਪਵਿੱਤਰ ਤੁਲਸੀ ਦਾ ਬੂਟਾ ਹੋਵੇ। ਅੱਗੇ ਕਵੀ ਜੀ ਲਿਖਦੇ ਨੇ ਤੁਲਸੀ ਦਾਸ ਹਿਤ ਹੀਆ ਹੁਲਸੀ ਸੀ। ਇਸ ਤੋਂ ਇਲਾਵਾ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਮੇਰੇ ਵਾਸਤੇ ਇਹ ਹੁਲਸੀ ਦੇ ਵਾਂਗ ਹੈ ਜਿਹੜੀ ਕਿ ਦਿਲੋਂ ਮੈਨੂੰ ਪਿਆਰ ਕਰਦੀ ਹੈ, ਕਿਉਂਕਿ ਤੁਲਸੀ ਦਾਸ ਜੀ ਦੀ ਮਾਤਾ ਦਾ ਨਾਮ ਸੀ ਹੁਲਸੀ। ਕਵੀ ਜੀ ਆਪਣੇ ਆਪ ਕਹਿੰਦੇ ਨੇ ਕਿ ਮੇਰੀ ਮਾਂ ਜਿਹੜੀ ਹੁਲਸੀ ਸੀ, ਜਿਵੇਂ ਉਹ ਮੈਨੂੰ ਪਿਆਰ ਕਰਦੀ ਸੀ, ਇਸੇ ਪ੍ਰਕਾਰ ਦੇ ਨਾਲ ਮੈਨੂੰ ਇਹ ਕਥਾ ਪਿਆਰ ਕਰਦੀ। ਸੇਵ ਪ੍ਰਿਆ ਮੇਕਲ ਸੈਲ ਸੁਤਾਸੀ, ਸਕਲ ਸੇਧ ਸੁਖ ਸੰਪਤ ਰਾਸੀ। ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਜਿਹੜੇ ਸ਼ਿਵ ਜੀ ਭਗਵਾਨ ਨੇ, ਕਵੀ ਜੀ ਲਿਖਦੇ ਨੇ ਕਿ ਜਿਹੜੀ ਰਾਮ ਦੀ ਕਥਾ ਹੈ ਸ਼ਿਵਜੀ ਭਗਵਾਨ ਦੇ ਵਾਸਤੇ ਨਰਮਦਾ ਵਾਂਗ ਪਿਆਰੀ ਹੈ। ਇਸ ਤੋਂ ਇਲਾਵਾ ਗ੍ਰੰਥਾਕਾਰ ਜੀ ਲਿਖਦੇ ਨੇ ਸਕਲ ਸਿੱਧ ਸੁਖ ਸੰਪਤ ਰਾਸੀ, ਇਹ ਜੋ ਰਾਮ ਜੀ ਦੀ ਕਥਾ ਹੈ ਇਹ ਸਾਰੀਆਂ ਸੰਪਤੀਆਂ ਤੇ ਰਿੱਧੀਆਂ ਸਿੱਧੀਆਂ ਦਾ ਦਾਨ ਦੇਣ ਵਾਲੀ ਇੱਕ ਰਾਸ। ਸਾਧ ਗੁਣ ਸੁਰ ਗਣ ਅੰਬ ਅਦਿਤ ਸੀ, ਰਾਗ ਪਰ ਭਗਤ ਪ੍ਰੇਮ ਪਰ ਮਿਤ ਸੀ। ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਜਿਹੜੇ ਸਦ ਗੁਣ ਨੇ ਭਾਵ ਕਿ ਜਿਹੜੇ ਚੰਗੇ ਗੁਣ ਨੇ ਉਹ ਦੇਵਤਿਆਂ ਦੀ ਬਰਾਬਰੀ ਦੇ ਨੇ, ਤੇ ਜਿਹੜੇ ਚੰਗੇ ਗੁਣ ਦੇਵਤਿਆਂ ਵਰਗੇ ਨੇ ਉਹਨਾਂ ਨੂੰ ਜਨਮ ਦੇਣ ਵਾਸਤੇ ਇਹ ਅਦਿੱਤੀ ਦੇ ਵਰਗੀ ਹੈ। ਰਗ ਪਰ ਭਗਤ ਪ੍ਰੇਮ ਪਰ ਮਾਮਿਤ ਪਰ ਮਤ ਸੀ। ਇਸ ਤੋਂ ਇਲਾਵਾ ਜਿਹੜੇ ਰਗਵਰ ਨੇ ਭਾਵ ਕੇ ਜਿਹੜੇ ਭਗਵਾਨ ਰਾਮ ਨੇ ਉਹਨਾਂ ਦੀ ਭਗਤੀ ਅਤੇ ਪ੍ਰੇਮ ਦੀ ਇੱਕ ਹੱਦ ਹੈ, ਇੱਕ ਸੀਮਾ ਹੈ। ਜੀਵਨ ਮੁਕਤ ਨੂੰ ਸ਼ਹਿਰ ਬਨਾਰਸ, ਜਗ ਜਗ ਜਮ ਗਣ ਹਿਤ ਜਮਨਾ ਪਾਰਸ, ਰਾਮ ਪਿਆਰੀ ਤੁਲਸੀ ਵਾਂਗੂ, ਤੁਲਸੀ ਨੂੰ ਹੈ ਹੁਲਸੀ ਵਾਂਗੂ, ਸੈ ਮੈਕਲ ਸੈਲ ਸੁਤਾ ਸ਼ਿਵ ਪਿਆਰੀ, ਸਕਲ ਸਿੱਧ ਸੁਖ ਸੰਪਤ ਖਾਰੀ, ਸਭ ਦੇਵਨ ਸ਼ੁਭ ਗੁਣ ਉਪਜਾਵੇ, ਇਹ ਅਦਿੱਤੀ ਸੁਰਮਾਤ ਕਹਾਵੇ, ਪ੍ਰੇਮ ਭਗਤ ਦੀ ਹੱਦ ਮਹਾਨੀ, ਰਗਬਰ ਭਗਤ ਸਦਾ ਗੁਣ ਖਾਨੀ। ਭਾਵ ਕੇ ਸਦਾ ਗੁਣਾ ਦੀ ਖਾਣ ਹੈ ਜਿਹੜੀ ਹੈ ਰਗਬਰ ਦੀ, ਭਾਵ ਕੇ ਭਗਵਾਨ ਰਾਮ ਦੀ ਕਥਾ। ਰਾਮ ਕਥਾ ਮੰਦਾਕਨੀ, ਚਿਤਰਕੂਟ ਚਿਤ ਚਾਰ, ਤੁਲਸੀ ਸੁਭਾਗ ਸਨੇਹ ਬਣ, ਸਿਆ ਰਗਬੀਰ ਬਿਹਾਰ। ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਜਿਹੜੀ ਭਗਵਾਨ ਰਾਮ ਦੀ ਕਥਾ ਹੈ ਇਹ ਮੰਦਾਕਣੀ ਨਦੀ ਦੇ ਵਾਂਗ ਹੈ, ਜਿਸ ਨਦੀ ਨੂੰ ਆਕਾਸ਼ ਗੰਗਾ ਵੀ ਆਖਿਆ ਜਾਂਦਾ। ਕਵੀ ਜੀ ਲਿਖਦੇ ਨੇ, ਤੁਲਸੀ ਸੁਭਾਗ ਸਨੇਹ ਬਣ, ਸਿਆ ਰਗਬੀਰ ਬਿਹਾਰ। ਇਸ ਤੋਂ ਇਲਾਵਾ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿਹੜਾ ਨਿਰਮਲ ਚਿੱਤ ਹੈ ਉਹ ਮਾਨੋ ਕਿ ਚਿੱਤਰਕੂਟ ਦੇ ਵਾਂਗ ਹੈ, ਤੇ ਸੁੰਦਰ ਜਿਹੜਾ ਸੋਹਣਾ ਸੁਨੇਹ ਹੈ, ਗ੍ਰੰਥਾਕਾਰ ਜੀ ਲਿਖਦੇ ਨੇ, ਇਹ ਇੱਕ ਜੰਗਲ ਦੀ ਤਰ੍ਹਾਂ ਹੈ ਜਿਸ ਜੰਗਲ ਦੇ ਵਿੱਚ ਸੀਤਾ ਰਾਮ ਜੀ ਘੁੰਮਣ ਫਿਰਨ ਦੇ ਵਾਸਤੇ ਵਿਚਰ ਸਕਦੇ ਨੇ। ਇਸ ਪ੍ਰਕਾਰ ਦੇ ਨਾਲ ਤੁਲਸੀ ਦਾਸ ਜੀ ਨੇ ਬਿਆਨ ਕੀਤਾ। ਕਥਾ ਰਾਮ ਭਗਵਾਨ ਦੀ, ਨਦੀ ਮੰਦਾਕਣ ਜਾਣ, ਚਿੱਤਰਕੂਟ ਵੱਤ ਜਾਣ ਲਓ, ਜੋ ਹਨ ਚਿੱਤ ਸੁਜਾਨ, ਫਲ ਫੁੱਲ ਵਣ ਪ੍ਰੇਮ ਚਿੱਤ, ਜਿਸ ਥਾਂ ਮਿਲਣ ਮਹਾਨ, ਲੈਣ ਬਹਾਰਾਂ ਉਸ ਥਾਂ ਸੀਆ ਪਤੀ ਕੁੱਲ ਪਾਣ। ਉਸ ਜਗ੍ਹਾ ਦੇ ਉੱਤੇ ਬਹਾਰਾਂ ਤੇ ਮੌਜਾਂ ਮਾਣਦੇ ਨੇ ਜਿਹੜੇ ਸੀਤਾ ਜੀ ਦੇ ਪਤੀ ਨੇ, ਜਿਹੜੇ ਕਿ ਕੁੱਲ ਦੇ ਸੂਰਜ ਵੱਤ ਨੇ ਭਗਵਾਨ ਰਾਮ ਜੀ। ਰਾਮ ਚਰਿਤ ਚਿੰਤਾ ਮਨ ਚਾਰੂ, ਸੰਤ ਸੁਮਤ ਤੀਆ ਸੁਭਗ ਸ਼ਿੰਗਾਰੂ। ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਜਿਹੜੇ ਰਾਮ ਜੀ ਦੇ ਚਰਿੱਤਰ ਨੇ, ਜਿਹੜੇ ਉਹਨਾਂ ਦੇ ਕੌਤਕ ਨੇ, ਇਹ ਮਾਨੋ ਕਿ ਬਹੁਤ ਸੋਹਣੀ ਚਿੰਤਾ ਮਣੀ ਦੇ ਵਰਗੇ ਨੇ। ਸੰਤ ਸੁਮਤ ਤੀਆ ਸੁਭਗ ਸ਼ਿੰਗਾਰੂ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸੰਤਾਂ ਦੀ ਜਿਹੜੀ ਸ੍ਰੇਸ਼ਟ ਬੁੱਧੀ ਹੈ ਉਹ ਮਾਨੋ ਕਿ ਇੱਕ ਇਸਤਰੀ ਦੀ ਤਰ੍ਹਾਂ ਹੈ, ਤੇ ਉਸ ਇਸਤਰੀ ਰੂਪੀ ਸ੍ਰੇਸ਼ਟ ਬੁੱਧੀ ਦਾ ਸ਼ਿੰਗਾਰ ਨੇ ਇਹ ਜਿਹੜੇ ਭਗਵਾਨ ਰਾਮ ਜੀ ਦੇ ਕੌਤਕ ਨੇ। ਜਗ ਮੰਗਲ ਗੁਣ ਗ੍ਰਾਮ ਰਾਮ ਕੇ, ਦਾਨ ਮੁਕਤ ਤਨ ਧਰਮ ਧਾਮ ਕੇ। ਇਸ ਤੋਂ ਇਲਾਵਾ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਜਿਹੜੇ ਬੇਅੰਤ ਗੁਣ ਨੇ, ਕਵੀ ਜੀ ਲਿਖਦੇ ਨੇ ਕਿ ਉਹ ਜਗ ਦੇ ਵਾਸਤੇ ਜਗ ਦਾ ਕਲਿਆਣ ਕਰਨ ਵਾਲੇ ਨੇ। ਦਾਨ ਮੁਕਤ ਤਨ ਧਰਮ ਧਾਮ ਕੇ। ਇਸ ਤੋਂ ਇਲਾਵਾ ਗ੍ਰੰਥਾਕਾਰ ਜੀ ਲਿਖਦੇ ਨੇ, ਮੁਕਤੀ ਤਨ ਧਰਮ ਅਤੇ ਬੈਕੁੰਠਾਂ ਨੂੰ ਪ੍ਰਦਾਨ ਕਰਵਾਉਣ ਵਾਲੇ ਨੇ। ਸਦ ਗੁਣ ਗਿਆਨ ਬੇਰਾਗ ਜੋਗ ਕੇ, ਬੇਬੁੱਧ ਬੈਦ ਭਵ ਭੀਮ ਰੋਗ ਕੇ। ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਵੈਰਾਗ ਜੋਗ ਤੇ ਗਿਆਨ ਦੇ ਵਾਸਤੇ ਇਹ ਸਤਿਗੁਰੂ ਦੇ ਸਮਾਨ ਨੇ। ਇਸ ਤੋਂ ਇਲਾਵਾ ਬੇਬੁੱਧ ਬੈਦ ਭਵ ਭੀਮ ਰੋਗ ਕੇ, ਭਾਵ ਕਿ ਜਿਹੜਾ ਸੰਸਾਰ ਹੈ ਇਹ ਸਾਰਿਆਂ ਤੋਂ ਵੱਡਾ ਭਿਆਨਕ ਰੋਗ ਹੈ। ਇਸ ਰੋਗ ਨੂੰ ਖਤਮ ਕਰਨ ਦੇ ਵਾਸਤੇ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿਹੜੇ ਭਗਵਾਨ ਆਰਾਮ ਦੇ ਕੌਤਕ ਨੇ ਉਹ ਅਸ਼ਵਨੀ ਕੁਮਾਰ ਵੈਦਾਂ ਦੇ ਵਾਂਗ ਨੇ, ਕਿਉਂਕਿ ਦੇਵਤਿਆਂ ਦੇ ਦੋ ਵੈਦ ਮੰਨੇ ਜਾਂਦੇ ਨੇ, ਅਸ਼ਵਨੀ ਕੁਮਾਰ, ਦੋ ਸਕੇ ਭਰਾ। ਇਸ ਤੋਂ ਇਲਾਵਾ ਦੁਆਪਰ ਯੁੱਗ ਦੇ ਵਿੱਚ ਕਥਾ ਆਉਂਦੀ ਹੈ ਮਹਾਭਾਰਤ ਦੀ, ਉਹਦੇ ਵਿੱਚ ਪੰਜਾਂ ਪਾਂਡਵਾਂ ਦੇ ਵਿੱਚੋਂ ਜਿਹੜੇ ਨਕਲ ਤੇ ਸਹਿਦੇਵ ਸਨ ਉਹ ਵੀ ਇਹਨਾਂ ਅਸ਼ਵਨੀ ਕੁਮਾਰਾਂ ਦੇ ਹੀ ਅਵਤਾਰ ਸਨ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਕਵੀ ਜੀ ਬਿਆਨ ਕਰ ਰਹੇ ਨੇ ਕਿ ਜਿਹੜਾ ਸੰਸਾਰ ਹੈ ਇੱਕ ਬਹੁਤ ਵੱਡੇ ਭਿਆਨਕ ਰੋਗ ਦੀ ਤਰ੍ਹਾਂ ਹੈ, ਤੇ ਇਸ ਰੋਗ ਦੀ ਨਿਵਰਤੀ ਦੇ ਵਾਸਤੇ ਭਗਵਾਨ ਰਾਮ ਜੀ ਦੇ ਜਿਹੜੇ ਕੌਤਕ ਨੇ ਉਹ ਅਸ਼ਵਨੀ ਕੁਮਾਰ ਵੈਦਾਂ ਦੇ ਵਰਗੇ ਨੇ, ਭਾਵ ਕਿ ਇਹਨਾਂ ਇਸ ਨੂੰ ਦੁੱਖ ਨੂੰ ਕੱਟਣ ਵਾਲੇ ਨੇ। ਜਨਨ ਜਨਕ ਸਿਆ ਰਾਮ ਪ੍ਰੇਮ ਕੇ ਬੀਜ ਸਕਲ ਬ੍ਰਤ ਧਰਮ ਨੇਮ ਕੇ। ਇਸ ਤੋਂ ਇਲਾਵਾ ਗ੍ਰੰਥਾਕਾਰ ਤੁਲਸੀ ਦਾਸ ਜੀ ਲਿਖਦੇ ਨੇ ਕਿ ਸੀਤਾ ਜੀ ਅਤੇ ਭਗਵਾਨ ਰਾਮ ਜੀ ਦੇ ਪ੍ਰੇਮ ਨੂੰ ਪੈਦਾ ਕਰਨ ਦੇ ਵਾਸਤੇ ਇਹ ਜਿਹੜੇ ਕੌਤਕ ਨੇ ਇਹ ਮਾਨੋ ਕਿ ਪਿਤਾ ਤੇ ਮਾਤਾ ਦੇ ਵਰਗੇ ਨੇ। ਇਸ ਤੋਂ ਇਲਾਵਾ ਧਰਮ ਦੇ ਵਰਤ ਦੇ ਔਰ ਨਿਯਮਾਂ ਦੇ ਸਾਰੇ ਇਹ ਬੀਜ ਨੇ। ਸਮਣ ਪਾਪ ਸੰਤਾਪ ਸੋਕ ਕੇ ਪ੍ਰਿਆ ਪਾਲਕ ਪਰ ਲੋਕ ਕੇ। ਇਸ ਤੋਂ ਇਲਾਵਾ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਪਾਪ ਮਾਨਸਿਕ ਦੁੱਖ, ਇਸ ਤੋਂ ਇਲਾਵਾ ਜਿਹੜੇ ਸੋਗ ਨੇ ਉਹਨਾਂ ਸਾਰਿਆਂ ਦਾ ਇਹ ਕੌਤਕ ਰਾਮ ਜੀ ਦੇ ਵਿਨਾਸ਼ ਕਰਨ ਵਾਲੇ ਨੇ। ਇਸ ਤੋਂ ਇਲਾਵਾ ਪਿਆਰੇ ਪਾਲਕ ਨੇ ਲੋਕ ਦੇ ਵੀ ਔਰ ਦੂਜੇ ਪਾਸੇ ਪਰਲੋਕ ਦੇ ਵੀ। ਰਾਮ ਚਰਿਤ ਮਣੀਆਂ ਤੂੰ ਜਾਣ ਸ਼ੁਭ ਮਤ ਸੰਤਾਂ ਨਾਰ ਪਛਾਣ ਸਦਾ ਸ਼ਿੰਗਾਰ ਕਰੇ ਬੁੱਧ ਨਾਰੀ ਰਾਮ ਚਰਿਤ ਸੰਗ ਸਦਾ ਸ਼ਿੰਗਾਰੀ ਗੁਣ ਸਮੂਹ ਰਾਮ ਭਗਵਾਨ ਚਾਰ ਪਦਾਰਥ ਦੇਵਨ ਦਾਨ ਰੂਪ ਵਿਵੇਕ ਗੁਰੂ ਸਦ ਗਿਆਨ ਦਿਵ ਵੈਦ ਭਵ ਰੋਗ ਗਵਾਣ ਪ੍ਰੇਮ ਨੇਮ ਦੇ ਇਹ ਉਪਜਾਹਕ ਧਰਮ ਕਰਮ ਦੇ ਬੀਜ ਤੇ ਗਾਹਕ ਪਾਪ ਸ਼ਰਾਪ ਸੰਤਾਪ ਵਿਨਾਹਕ ਪ੍ਰਤੀਪਾਲਕ ਪ੍ਰਿਆ ਲੋਕ ਉਮਾਹਕ। ਭਾਵ ਕੇ ਪਿਆਰੇ ਜਿਹੜੇ ਲੋਕ ਨੇ ਉਹਨਾਂ ਦੇ ਪ੍ਰਤਿਪਾਲਣਾ ਕਰਨ ਵਾਲੇ ਪਰਿਪਾਲਕ ਨੇ। ਸਚਿਵ ਸੁਪਟ ਭੂਪਤ ਵਿਚਾਰ ਕੇ ਕੁੰਭਜ ਲੋਭ ਉਦਤ ਪਾਰ ਕੇ। ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਜਿਹੜੀ ਵਿਚਾਰ ਹੈ ਇੱਕ ਬਹੁਤ ਵੱਡੇ ਰਾਜੇ ਦੀ ਤਰ੍ਹਾਂ ਹੈ, ਤੇ ਇਸ ਵਿਚਾਰ ਦਾ ਸ਼ਸਤਰਧਾਰੀ ਜਿਹੜਾ ਸੂਰ ਵੀਰ ਹੈ ਔਰ ਜਿਹੜਾ ਮੰਤਰੀ ਹੈ ਉਹ ਵੀ ਮੰਨੋ ਕਿ ਰਾਮ ਦਾ ਕੌਤਕ ਹੈ। ਕੁੰਭਜ ਲੋਭ ਉਦਤ ਅਪਾਰ ਕੇ। ਇਸ ਤੋਂ ਇਲਾਵਾ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿਹੜਾ ਲੋਭ ਦਾ ਬਹੁਤ ਵੱਡਾ ਸਮੁੰਦਰ ਅਪਾਰ ਹੈ ਉਹਨੂੰ ਸੁਕਾ ਦੇਣ ਦੇ ਵਾਸਤੇ ਇਹ ਕੁੰਭਜ ਦੇ ਵਰਗੇ ਨੇ, ਭਾਵ ਕਿ ਅਗਸਤ ਮੁਨੀ ਦੇ ਵਰਗੇ ਨੇ, ਕਿਉਂਕਿ ਇਤਿਹਾਸ ਦੇ ਵਿੱਚ ਅਗਸਤ ਮੁਨੀ ਦੇ ਬਾਰੇ ਐਸਾ ਆਉਂਦਾ ਹੈ ਕਿ ਉਹਨੇ 250 ਚੁਲੀਆਂ ਦੇ ਨਾਲ ਪੂਰੇ ਸਮੁੰਦਰ ਨੂੰ ਸੁਕਾ ਦਿੱਤਾ ਸੀ, ਪੀ ਲਿਆ ਸੀ। ਕਥਾ ਇਸ ਪ੍ਰਕਾਰ ਦੇ ਨਾਲ ਆਉਂਦੀ ਹੈ ਕਿ ਜਿਹੜੇ ਦੈਂਤ ਨੇ ਉਹ ਬਹੁਤ ਜ਼ਿਆਦਾ ਤੰਗ ਕਰਦੇ ਸਨ ਦੇਵਤਿਆਂ ਨੂੰ। ਜਦੋਂ ਦੇਵਤੇ ਉਹਨਾਂ ਨੂੰ ਮਾਰਨ ਦੇ ਵਾਸਤੇ ਜਾਂਦੇ ਸਨ ਤੇ ਉਹ ਜਿਹੜੇ ਦੈਂਤ ਨੇ ਉਹ ਸਮੁੰਦਰ ਦੇ ਵਿੱਚ ਜਾ ਕੇ ਲੁੱਕ ਕੇ ਬੈਠ ਜਾਂਦੇ ਸਨ ਤੇ ਕੋਈ ਵਾਹ ਨਹੀਂ ਸੀ ਚੱਲਦੀ ਸਮੁੰਦਰ ਦੇ ਵਿੱਚ ਦੇਵਤਿਆਂ ਦੀ। ਫਿਰ ਉਹਨਾਂ ਨੇ ਅਗਸਤ ਮੁਨੀ ਦੇ ਚਰਨਾਂ ਦੇ ਵਿੱਚ ਪ੍ਰਾਰਥਨਾ ਕੀਤੀ ਤੇ ਫਿਰ ਅਗਸਤ ਮੁਨੀ ਨੇ ਉਸ ਪੂਰੇ ਸਮੁੰਦਰ ਨੂੰ ਪੀ ਲਿਆ, ਸਮੁੰਦਰ ਸੁੱਕ ਗਿਆ ਤੇ ਫਿਰ ਦੇਵਤਿਆਂ ਨੇ ਦੈਂਤਾਂ ਦਾ ਨਾਸ਼ ਕਰ ਦਿੱਤਾ। ਹੁਣ ਦੋ ਪ੍ਰਕਾਰ ਦੀਆਂ ਗੱਲਾਂ ਇਸ ਵਾਸਤੇ ਆਉਂਦੀਆਂ ਨੇ। ਕਈ ਇਤਿਹਾਸਕਾਰਾਂ ਨੇ ਲਿਖਿਆ ਕਿ 2.5 ਚੁਲੀਆਂ ਦੇ ਵਿੱਚ ਅਗਸਤ ਮੁਨੀ ਨੇ ਸਮੁੰਦਰ ਨੂੰ ਪੀ ਲਿਆ ਸੀ। ਇਸ ਤੋਂ ਇਲਾਵਾ ਗ੍ਰੰਥਾਕਾਰ ਭਾਈ ਕਾਹਨ ਸਿੰਘ ਜੀ ਨਾਭਾ ਲਿਖਦੇ ਨੇ, ਇੱਕੋ ਚੁਲੀ ਦੇ ਵਿੱਚ ਹੀ ਅਗਸਤ ਮੁਨੀ ਨੇ ਪੂਰੇ ਸਮੁੰਦਰ ਨੂੰ ਪੀ ਲਿਆ ਸੀ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਤੁਲਸੀ ਦਾਸ ਜੀ ਨੇ ਇਸ ਜਗ੍ਹਾ ਦੇ ਉੱਤੇ ਪ੍ਰਮਾਣ ਦਿੱਤਾ ਹੈ ਕਿ ਜਿਹੜਾ ਲੋਭ ਦਾ ਬਹੁਤ ਵਿਸ਼ਾਲ ਵੱਡਾ ਸਮੁੰਦਰ ਸਾਗਰ ਹੈ, ਉਹਨੂੰ ਸੁਕਾ ਦੇਣ ਦੇ ਵਾਸਤੇ ਜਿਹੜੇ ਰਾਮ ਦੇ ਕੌਤਕ ਨੇ ਅਗਸਤ ਮੁਨੀ ਦੇ ਵਰਗੇ ਨੇ। ਕਾਮ ਕੋਹ ਕਲ ਮਲ ਕਰੀ ਗਨ ਕੇ ਹਰ ਸਾਵਕ ਜਨ ਮਨ ਬਨ ਕੇ। ਇਸ ਤੋਂ ਇਲਾਵਾ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਭਗਤਾਂ ਦੇ ਮਨ ਰੂਪੀ ਜੰਗਲ ਦੇ ਵਿੱਚ ਕਵੀ ਜੀ ਲਿਖਦੇ ਨੇ ਕਿ ਕਾਮ ਕ੍ਰੋਧ ਇਸ ਤੋਂ ਇਲਾਵਾ ਜਿਹੜੇ ਵਿਸ਼ੇ ਵਿਕਾਰ ਨੇ ਉਹ ਹਾਥੀਆਂ ਦੇ ਵਾਂਗ ਵਿਚਰਦੇ ਨੇ। ਇਹਨਾਂ ਨੂੰ ਮਾਰਨ ਦੇ ਵਾਸਤੇ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿਹੜੇ ਰਾਮ ਦੇ ਕੌਤਕ ਨੇ ਉਹ ਸ਼ੇਰ ਦੇ ਬੱਚਿਆਂ ਦੇ ਵਰਗੇ ਨੇ, ਜਿਹੜੇ ਕਿ ਇਹਨਾਂ ਸਾਰਿਆਂ ਨੂੰ ਮਾਰ ਕੇ ਵਿਨਾਸ਼ ਕਰ ਦੇਣਗੇ। ਅਤਿਥੇ ਪੂਜ ਪ੍ਰਿਯਤਮ ਮੁਰਾਰ ਕੇ ਨਾਮਦ ਕਣ ਦਰਦ ਦਵਾਰ ਕੇ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਜਿਹੜੇ ਸ਼ਿਵਜੀ ਭਗਵਾਨ ਨੇ ਉਹਨਾਂ ਦੇ ਪੂਜਨੀਕ ਤੇ ਪਿਆਰੇ ਅਤਿਥੀ ਨੇ, ਇਹ ਜਿਹੜੇ ਭਗਵਾਨ ਰਾਮ ਜੀ ਦੇ ਕੌਤਕ ਨੇ, ਨਾਮਦ ਕਣ ਦਰਦ ਦਵਾਰ ਕੇ। ਇਸ ਤੋਂ ਇਲਾਵਾ ਗ੍ਰੰਥਾਕਾਰ ਜੀ ਇਸ ਗੱਲ ਦਾ ਬਿਆਨ ਕਰਦੇ ਨੇ ਕਿ ਜਿਹੜੀ ਦ੍ਰਿੜਤਾ ਰੂਪੀ ਅੱਗ ਹੈ ਉਹਨੂੰ ਬੁਝਾ ਦੇਣ ਦੇ ਵਾਸਤੇ ਕਾਮਨਾ ਪੂਰਨ ਕਰਨ ਵਾਲੇ ਬੱਦਲ ਦੀ ਤਰ੍ਹਾਂ ਨੇ। ਮੰਤਰ ਮਹਾ ਮਨ ਬਿਸ਼ਪ ਬਿਆਲ ਕੇ ਮੇਟਤ ਕਠਨ ਕੁਅੰਕ ਪਾਲ ਕੇ। ਇਸ ਤੋਂ ਇਲਾਵਾ ਗ੍ਰੰਥਾਕਾਰ ਤੁਲਸੀ ਦਾਸ ਜੀ ਨੇ ਬਿਆਨ ਕੀਤਾ ਕਿ ਜਿਹੜਾ ਵਿਸ਼ਿਆਂ ਦਾ ਬਹੁਤ ਵੱਡਾ ਸੱਪ ਹੈ ਉਹਦੇ ਜ਼ਹਿਰ ਨੂੰ ਕੱਢਣ ਦੇ ਵਾਸਤੇ ਤੇ ਉਸ ਨੂੰ ਮੰਤਰ ਦੇ ਨਾਲ ਕੀਲਣ ਦੇ ਵਾਸਤੇ ਵੀ ਯੋਗ ਨੇ ਜਿਹੜੇ ਰਾਮ ਜੀ ਦੇ ਕੌਤਕ ਨੇ। ਮੇਟਤ ਕਠਨ ਕੁਅੰਕ ਪਾਲ ਕੇ, ਇਸ ਤੋਂ ਇਲਾਵਾ ਜਿਹੜੇ ਮੱਥੇ ਦੇ ਲੇਖ ਨੇ ਭੈੜੇ, ਉਹਨਾਂ ਨੂੰ ਭਾਵੇਂ ਕਿ ਕਿਸੇ ਤਰੀਕੇ ਕਠਨ ਦੇ ਨਾਲ ਵੀ ਮਿਟਾਇਆ ਨਹੀਂ ਜਾ ਸਕਦਾ, ਪਰ ਜਿਹੜੇ ਭਗਵਾਨ ਰਾਮ ਜੀ ਦੇ ਕੌਤਕ ਨੇ ਉਹ ਮੱਥੇ ਦੇ ਮਾੜੇ ਲੇਖਾਂ ਨੂੰ ਕੱਟਣ ਦੇ ਵਾਸਤੇ ਵੀ ਸਮਰੱਥ ਨੇ। ਹਰ ਨਮੋਹ ਤਮ ਦਿਨ ਕਰ ਕਰ ਸੇਵਕ ਸਾਲ ਪਾਲ ਜਲ ਤਰਸੇ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿਹੜਾ ਮੋਹ ਦਾ ਗਾੜਾ ਹਨੇਰਾ ਹੈ ਉਸ ਨੂੰ ਵਿਨਾਸ਼ ਕਰਨ ਦੇ ਵਾਸਤੇ ਦਿਨਕਰ ਵਰਗੇ ਨੇ ਭਾਵ ਕੇ ਸੂਰੀ ਦੇ ਵਰਗੇ ਨੇ ਸੇਵਕ ਸਾਲ ਪਾਲ ਜਲ ਤਰਸੇ। ਇਸ ਤੋਂ ਇਲਾਵਾ ਸੇਵਕਾਂ ਰੂਪੀ ਜਿਹੜੀ ਖੇਤੀ ਹੈ ਉਹਦੀ ਪਾਲਣਾ ਕਰਨ ਦੇ ਵਾਸਤੇ ਬੱਦਲ ਦੇ ਵਰਗੇ ਨੇ, ਕਿਉਂਕਿ ਬੱਦਲ ਮੀਂਹ ਪਾਉਂਦੇ ਨੇ ਜਿਹਦੇ ਨਾਲ ਖੇਤੀ ਹਰੀ ਹੁੰਦੀ ਹੈ। ਇਸੇ ਪ੍ਰਕਾਰ ਦੇ ਨਾਲ ਸੇਵਕਾਂ ਰੂਪੀ ਜਿਹੜੀ ਖੇਤੀ ਹੈ ਉਹਨੂੰ ਖੁਸ਼ਹਾਲ ਕਰਨ ਦੇ ਵਾਸਤੇ ਇਹ ਰਾਮ ਜੀ ਦੇ ਜਿਹੜੇ ਕੌਤਕ ਨੇ ਇਹ ਬੱਦਲਾਂ ਦੀ ਨਿਆਈ ਨੇ। ਅਭਿਮਤ ਦਾਨ ਦੇਵ ਤਰ ਬਰਸੇ ਸੇਵਤ ਸੁਲਭ ਸੁਖਦ ਹਰ ਹਰ ਸੇ। ਇਸ ਤੋਂ ਇਲਾਵਾ ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਰਾਮ ਜੀ ਦੇ ਜਿਹੜੇ ਗੁਣ ਨੇ ਇਹ ਕਲਪ ਦੇ ਰੁੱਖ ਦੇ ਵਰਗੇ ਨੇ, ਜਿਹੜੇ ਕਿ ਮਨ ਚਾਹੀਆਂ ਜਿਹੜੀਆਂ ਚੀਜ਼ਾਂ ਨੇ ਉਹ ਪ੍ਰਦਾਨ ਕਰਨ ਵਾਲੇ ਨੇ। ਸੇਵਕ ਸੁਲਭ ਸੁਖਦ ਹਰ ਹਰ ਸੇ। ਇਸ ਤੋਂ ਇਲਾਵਾ ਸੇਵਕਾਂ ਦੇ ਵਾਸਤੇ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸੇਵਾ ਦੇ ਨਾਲ ਜਿਹੜੀਆਂ ਸੁਲਭ ਚੀਜ਼ਾਂ ਨੇ ਉਹ ਵੀ ਮਿਲ ਜਾਂਦੀਆਂ ਨੇ। ਕਵੀ ਜੀ ਲਿਖਦੇ ਨੇ ਕਿ ਹਰੀ ਦੇ ਹਰ ਵਾਂਗ ਸੁਖ ਦੇਣ ਵਾਲੇ ਨੇ ਭਗਵਾਨ ਜੀ ਦੇ ਕੌਤਕ। ਸੁਕਬ ਸਰਦ ਨਵ ਮਨ ਉਡ ਗਣ ਸੇ ਰਾਮ ਭਗਤ ਜਨ ਜੀਵਨ ਤਨ ਸੇ। ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਜਿਹੜੇ ਸ੍ਰੇਸ਼ਟ ਕਵੀ ਨੇ ਉਹਨਾਂ ਦੇ ਕਵੀ ਜੀ ਲਿਖਦੇ ਨੇ ਕਿ ਜਿਹੜੇ ਮਨ ਨੇ ਉਹ ਸਰਦੀ ਦੀ ਰੁੱਤ ਦੇ ਵਰਗੇ ਆਕਾਸ਼ ਦੇ ਵਰਗੇ ਨੇ, ਜਿਹਦੇ ਵਿੱਚ ਕਵੀ ਜੀ ਲਿਖਦੇ ਨੇ ਕਿ ਜਿਹੜੇ ਸ੍ਰੇਸ਼ਟ ਕਵੀ ਨੇ ਉਹਨਾਂ ਦੇ ਮਨ ਰੂਪੀ ਸਦ ਸਰਦ ਰੁੱਤ ਦੇ ਆਕਾਸ਼ ਦੇ ਵਿੱਚ ਕਵੀ ਜੀ ਲਿਖਦੇ ਨੇ ਕਿ ਤਾਰਿਆਂ ਦੇ ਵਾਂਗ ਹਨ ਇਹ ਜੋ ਰਾਮ ਜੀ ਦੇ ਕੌਤਕ ਨੇ। ਰਾਮ ਭਗਤ ਜਨ ਜੀਵਨ ਤਨ ਸੇ, ਇਸ ਤੋਂ ਇਲਾਵਾ ਭਗਵਾਨ ਰਾਮ ਜੀ ਦੇ ਜਿਹੜੇ ਭਗਤ ਨੇ ਉਹਨਾਂ ਦੇ ਵਾਸਤੇ ਇਹ ਜੀਵਨ ਜੀਵਨ ਦਾ ਤਨ ਹਨ। ਸਕਲ ਸੁਕ੍ਰਿਤ ਫਲ ਪੂਰ ਰੋ ਭੋਗ ਕੇ ਜਗ ਹਿਤ ਨਿਰਪਦ ਸਾਧ ਲੋਗ ਸੇ। ਇਸ ਤੋਂ ਇਲਾਵਾ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿਹੜੇ ਭਗਵਾਨ ਦੇ ਕੌਤਕ ਨੇ ਇਹ ਸਾਰੇ ਪੁੰਨਾਂ ਦੇ ਫਲ ਨੂੰ ਭੋਗਾਂ ਦੇ ਵਾਂਗ ਹਨ। ਇਸ ਤੋਂ ਇਲਾਵਾ ਜਗ ਹਿਤ ਨਿਰਪਦ ਸਾਧ ਲੋਗ ਕੇ ਭਾਵ ਕੇ ਜਗਤ ਦਾ ਹਿਤ ਕਰਨ ਦੇ ਵਾਸਤੇ ਛਲ ਰਹਿਤ ਸਾਧੂਆਂ ਦੇ ਵਰਗੇ ਨੇ। ਇਸ ਪ੍ਰਕਾਰ ਦੇ ਨਾਲ ਤੁਲਸੀਦਾਸ ਜੀ ਨੇ ਬਿਆਨ ਕੀਤਾ। ਅਰਥ ਧਰਮ ਅਰ ਕਾਮ ਮੋਖਾ ਗਿਆਨ ਵਿਗਿਆਨ ਜੋਗ ਜਪ ਚੋਖਾ ਨੌ ਰਸ ਤਪ ਹਠ ਵਰਤ ਨਿਰਾਲੇ ਜਲਚਰ ਜੀਵ ਜਾਨ ਮੰਝ ਤਾਲੇ ਉਸਤਤ ਸੰਤ ਸਮਾਜ ਜੋਗਾਈ ਜਲ ਪੰਛੀ ਇਹ ਸੋਭਾ ਪਾਈ ਸ਼ਰਧਾ ਨਾਲ ਮਿਲੀ ਵਡਿਆਈ ਵਾਹ ਬਸੰਤ ਰੁੱਤ ਖੂਬ ਸੁਹਾਈ ਭਗਤ ਨਿਰੂਪੀ ਅਨਕ ਪ੍ਰਕਾਰਾ ਖਿਮਾ ਦਇਆ ਦਮ ਲਤਾ ਅਪਾਰਾ ਹਰ ਚਰਨੀ ਚਿਤ ਨਿਤ ਲਪਟਾਨਾ ਸੰਜਮ ਨੇਮ ਫੁੱਲ ਫਲ ਗਿਆਨਾ ਭਾਂਤ ਭਾਂਤ ਦੇ ਜੋ ਪ੍ਰਸੰਗਾ ਮੈਣਾ ਤੋਤੇ ਰੰਗ ਬਿਰੰਗਾ ਭਾਵ ਕੇ ਤੋਤੇ ਤੇ ਮੈਣਾ ਦੇ ਵਾਂਗ ਇਹ ਰੰਗ ਬਿਰੰਗੇ ਜਿਹੜੇ ਫਲ ਤੇ ਫੁੱਲ ਨੇ। ਸੇਵਕ ਮਨ ਮਾਨਸ ਮਰਾਲ ਸੇ ਪਾਵਨ ਗੰਗ ਤਰੰਗ ਮਾਲ ਸੇ। ਇਸ ਤੋਂ ਇਲਾਵਾ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿਹੜੇ ਸੇਵਕਾਂ ਦੇ ਮਨ ਨੇ ਉਹ ਮਾਨ ਸਰੋਵਰ ਦੇ ਵਰਗੇ ਨੇ ਤੇ ਕਵੀ ਜੀ ਲਿਖਦੇ ਨੇ ਕਿ ਜਿਹੜੇ ਭਗਵਾਨ ਰਾਮ ਜੀ ਦੇ ਕੌਤਕ ਨੇ ਉਹ ਮਾਨ ਸਰੋਵਰ ਦੇ ਉੱਤੇ ਰਹਿਣ ਵਾਲੇ ਹੰਸਾਂ ਦੇ ਵਰਗੇ ਨੇ। ਪਾਵਨ ਗੰਗ ਤਰੰਗ ਮਾਲ ਸੇ। ਇਸ ਤੋਂ ਇਲਾਵਾ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿਵੇਂ ਗੰਗਾ ਨਦੀ ਦੀਆਂ ਲਹਿਰਾਂ ਪਵਿੱਤਰ ਹੁੰਦੀਆਂ ਨੇ ਇਸੇ ਪ੍ਰਕਾਰ ਦੇ ਨਾਲ ਇਹ ਜਿਹੜੇ ਰਾਮ ਜੀ ਦੇ ਕੌਤਕ ਨੇ ਇਹ ਲਹਿਰਾਂ ਗੰਗਾ ਦੀਆਂ ਵਾਂਗ ਪਵਿੱਤਰ ਕਰਨ ਵਾਲੇ ਨੇ। ਕੋ ਪਾਥ ਕੋ ਧਰਕਾ ਕੋ ਚਾਲ ਕਲ ਕਪਟ ਦੰਬ ਪਖੰਡ ਦਹਨ ਰਾਮ ਗੁਣ ਗ੍ਰਾਮ ਜਿਮ ਈਂਦਨ ਅਨਲ ਪ੍ਰਚੰਡ। ਗ੍ਰੰਥਾਕਾਰ ਜੀ ਇਸ ਤੋਂ ਇਲਾਵਾ ਬਿਆਨ ਕਰਦੇ ਨੇ ਕਿ ਕੁਮਤ ਕੁਰਤਰਕਾ ਕੁਚਾਲ ਕਲ ਕਪਟ ਦੰਬ ਪਾਖੰਡ। ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਜਿਸ ਤਰ੍ਹਾਂ ਜਿਹੜੀ ਪ੍ਰਚੰਡ ਅਗਨੀ ਹੈ ਉਹ ਬਹੁਤੇ ਸਾਰੇ ਬਾਲਣ ਨੂੰ ਸਾੜ ਕੇ ਸਵਾਹ ਦਾ ਢੇਰ ਬਣਾ ਦਿੰਦੀ ਹੈ, ਇਸ ਪ੍ਰਕਾਰ ਦੇ ਨਾਲ ਜਿਹੜੇ ਭਗਵਾਨ ਰਾਮ ਜੀ ਦੇ ਗੁਣ ਨੇ ਉਹ ਕਵੀ ਜੀ ਲਿਖਦੇ ਨੇ ਕਿ ਸਾਰਿਆਂ ਕੁਤਰਕਾਂ ਨੂੰ ਸਾਰਿਆਂ ਕੁਮਾਰਗਾਂ ਨੂੰ ਤੇ ਕੁਚਾਲਾਂ ਨੂੰ ਤੇ ਕਲਯੁਗ ਦੇ ਕਪਟਾਂ ਤੇ ਦੰਬਾਂ ਨੂੰ ਕਵੀ ਜੀ ਲਿਖਦੇ ਨੇ ਕਿ ਪਖੰਡਾਂ ਨੂੰ ਸਾੜ ਕੇ ਸਵਾਹ ਕਰ ਦੇਣ ਵਾਲੇ ਨੇ। ਵਾਦ ਵਿਵਾਦ ਕੁਪੰਥ ਨੂੰ ਪਾਜ ਪਖੰਡ ਕੁਚਾਲ ਵਾਂਗ ਪ੍ਰਚੰਡ ਜਵਾਲ ਦੇ ਦੇਣ ਰਾਮ ਗੁਣ ਜਾਲ। ਭਾਵ ਕੇ ਰਾਮ ਦੇ ਗੁਣ ਸਾੜ ਦਿੰਦੇ ਨੇ ਇਸ ਪ੍ਰਕਾਰ ਦੇ ਨਾਲ ਅਗਨੀਵਤ ਬਣ ਕੇ। ਰਾਮ ਚਰਿਤ ਰਾਕੇਸ਼ ਕਰ ਸਹਿਸ ਸੁਖਦ ਸਭ ਕਾਹੂ ਸੱਜਣ ਕੁਮਦ ਚਕੋਰ ਚਿਤ ਹਿਤ ਬਸੇਖ ਬੜ ਲਾਹੂ। ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਜਿਹੜੇ ਜੋ ਰਾਮ ਚਰਿਤ ਮਾਨਸ ਹੈ ਕਵੀ ਜੀ ਲਿਖਦੇ ਨੇ ਇਹ ਪੁੰਨਿਆਂ ਦੇ ਚੰਦਰਮਾ ਦੇ ਵਾਂਗ ਹੈ। ਕਵੀ ਜੀ ਲਿਖਦੇ ਨੇ ਕਿ ਸਾਰਿਆਂ ਦੇ ਵਾਸਤੇ ਹਰ ਇੱਕ ਦੇ ਵਾਸਤੇ ਇਹ ਸਾਰਿਆਂ ਤੋਂ ਚੰਗਾ ਸੁਖ ਦੇਣ ਵਾਲਾ ਹੈ। ਸੱਜਣ ਕੁਮਦ ਚਕੋਰ ਚਿਤ ਹਿਤ ਬਸੇਖ ਬੜ ਲਾਹੋ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿਹੜੇ ਸੱਜਣ ਪੁਰਸ਼ ਨੇ ਉਹ ਕਵੀ ਜੀ ਲਿਖਦੇ ਨੇ ਕਿ ਕੁਮਦ ਦੇ ਵਰਗੇ ਹੁੰਦੇ ਨੇ, ਇਸ ਤੋਂ ਇਲਾਵਾ ਉਹਨਾਂ ਦਾ ਚਿੱਤ ਚਕੋਰ ਦੇ ਵਰਗਾ ਹੁੰਦਾ ਹੈ। ਰਾਤ ਦੇ ਵੇਲੇ ਇੱਕ ਕਮਲ ਦਾ ਫੁੱਲ ਖਿੜਦਾ ਹੈ ਜਿਹਨੂੰ ਕਿ ਕੁਮਦ ਆਖਿਆ ਜਾਂਦਾ ਹੈ। ਕਵੀ ਜੀ ਲਿਖਦੇ ਨੇ ਕਿ ਸੱਜਣ ਪੁਰਸ਼ਾਂ ਦੇ ਜਿਹੜੇ ਸੱਜਣ ਜਿਹੜੇ ਪੁਰਸ਼ ਨੇ ਉਹ ਕਮਲ ਰਾਤ ਨੂੰ ਖਿੜਨ ਵਾਲੇ ਦੇ ਵਰਗੇ ਨੇ, ਉਹਨਾਂ ਦੇ ਚਿੱਤ ਚਕੋਰ ਦੇ ਵਰਗੇ ਨੇ। ਕਵੀ ਜੀ ਲਿਖਦੇ ਨੇ ਕਿ ਉਹਨਾਂ ਦੇ ਵਾਸਤੇ ਚਕੋਰ ਰੂਪੀ ਚਿੱਤ ਵਾਲਿਆਂ ਦੇ ਵਾਸਤੇ ਵਿਸ਼ੇਸ਼ ਹਿਤਕਾਰੀ ਤੇ ਬਹੁਤ ਲਾਭਦਾਇਕ ਹਨ ਇਹ ਜਿਹੜੇ ਭਗਵਾਨ ਰਾਮ ਦੇ ਗੁਣ ਨੇ। ਕੀਨ ਪ੍ਰਸੰਨ ਜਿਹ ਭਾਂਤ ਭਵਾਨੀ, ਜਿਹ ਬਿਦ ਸ਼ੰਕਰ ਕਰਾ ਬਖਾਨੀ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਕਿਸ ਪ੍ਰਕਾਰ ਦੇ ਨਾਲ ਪਾਰਵਤੀ ਜੀ ਨੇ ਪ੍ਰਸ਼ਨ ਕੀਤਾ ਭਗਵਾਨ ਸ਼ਿਵ ਜੀ ਦੇ ਅੱਗੇ, ਤੇ ਕਿਸ ਪ੍ਰਕਾਰ ਦੇ ਨਾਲ ਫਿਰ ਸ਼ੰਕਰ ਨੇ ਭਾਵ ਕੇ ਉਹਦੇ ਪ੍ਰਸ਼ਨ ਦਾ ਉੱਤਰ ਦਿੱਤਾ ਭਗਵਾਨ ਸ਼ਿਵ ਜੀ ਨੇ। ਸੋ ਸਭ ਹੇਤ ਕਹਿਬ ਮੈਂ ਗਾਈ, ਕਥਾ ਪ੍ਰਬੰਧ ਬਚਿੱਤਰ ਬਣਾਈ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਉਹ ਸਾਰੇ ਜਿਹੜੇ ਕਾਰਨ ਨੇ ਮੈਂ ਵਿਚਿੱਤਰ ਕਥਾ ਦੇ ਵਿੱਚ ਉਹਨਾਂ ਦੀ ਰਚਨਾ ਕੀਤੀ ਹੈ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਕਥਾ ਬਣਾ ਕੇ ਇਸ ਪ੍ਰਕਾਰ ਦੇ ਨਾਲ ਮੈਂ ਲਿਖੀ ਹੈ। ਪੁੱਛਿਆ ਪ੍ਰਸ਼ਨ ਸੀ ਜਿਵੇਂ ਭਵਾਨੀ, ਜਿਉ ਸ਼ਿਵ ਸ਼ੰਕਰ ਕਹੀ ਕਹਾਣੀ। ਸੁਣੋ ਕਥਾ ਸੁੰਦਰ ਸਭ ਗਾਵਾਂ, ਇੱਕ ਇੱਕ ਕਰਕੇ ਹਾਲ ਸੁਣਾਵਾਂ। ਕਥਾ ਪ੍ਰਬੰਧ ਵਿਚਿੱਤਰ ਬਣਾਏ, ਮਤ ਅਨੁਸਾਰ ਕਹੇ ਸੁਣ ਪਾਏ। ਸੁਣ ਅਚਰਜ ਨਾ ਹੋਣਾ ਪਾਈ, ਕਥਾ ਰਾਮ ਦੀ ਜੋ ਮੈਂ ਗਾਈ। ਭਾਵ ਕੇ ਅਚਰਜਤਾ ਨੂੰ ਧਾਰਨ ਨਾ ਕਰਨਾ, ਜਿਹੜੀ ਮੈਂ ਰਾਮ ਦੀ ਕਥਾ ਗਾ ਕੇ ਭਾਵ ਕੇ ਕਹਿ ਕੇ ਸੁਣਾਵਾਂਗਾ। ਜੇ ਇਹ ਕਥਾ ਸੁਣੀ ਨਹੀਂ ਹੋਈ, ਜਨ ਆਚਾਰਜ ਕਰੈ ਸੁਣ ਸੋਈ। ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਜਿਨ੍ਹਾਂ ਮਨੁੱਖਾਂ ਨੇ ਇਹ ਕਥਾ ਪਹਿਲਾਂ ਨਹੀਂ ਸੁਣੀ ਹੋਈ, ਗ੍ਰੰਥਾਕਾਰ ਜੀ ਲਿਖਦੇ ਨੇ ਕਿ ਇਸ ਕਥਾ ਨੂੰ ਸੁਣ ਕੇ ਉਹ ਅਚਰਜਤਾ ਨੂੰ ਭਾਵ ਕੇ ਹੈਰਾਨੀ ਨੂੰ ਧਾਰਨ ਕਰ ਸਕਦੇ ਨੇ। ਕਥਾ ਅਲੌਕਿਕ ਸੁਣੈ ਜਿਗਿਆਨੀ, ਨਹੀਂ ਆਚਰਜ ਕਰੈ ਅਸ ਜਾਨੀ। ਪਰ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਇਹ ਜਿਹੜੀ ਅਲੌਕਿਕ ਤੇ ਵਿਲੱਖਣ ਕਥਾ ਹੈ, ਇਹਨੂੰ ਜੇਕਰ ਗਿਆਨੀ ਸੁਣਨਗੇ ਤੇ ਫਿਰ, ਕਵੀ ਜੀ ਲਿਖਦੇ ਨੇ ਕਿ ਉਹਨਾਂ ਦੇ ਮਨ ਦੇ ਵਿੱਚ ਕਿਸੇ ਪ੍ਰਕਾਰ ਦੀ ਹੈਰਾਨੀ ਤੇ ਅਚਰਜ ਨਹੀਂ ਹੋਵੇਗਾ। ਕਿਉਂ ਨਹੀਂ ਹੋਵੇਗਾ, ਕਵੀ ਜੀ ਅੱਗੇ ਬਿਆਨ ਕਰਦੇ ਨੇ। ਰਾਮ ਕਥਾ ਕੈ ਮਿਤ ਜਗ ਨਾਹੀ, ਅਸ ਪ੍ਰਤੀਤ ਤਿਨ ਕੇ ਮਨ ਮਾਹੀ। ਕਿਉਂਕਿ ਕਵੀ ਜੀ ਲਿਖਦੇ ਨੇ ਕਿ ਜਿਹੜੇ ਗਿਆਨੀ ਪੁਰਖ ਨੇ ਉਹਨਾਂ ਦੇ ਮਨ ਦੇ ਵਿੱਚ ਐਸੀ ਪ੍ਰਤੀਤ ਹੈ, ਐਸਾ ਪੱਕਾ ਮਨ ਦੇ ਵਿੱਚ ਭਰੋਸਾ ਹੈ ਕਿ ਜਿਹੜੀ ਰਾਮ ਜੀ ਦੀ ਕਥਾ ਹੈ ਇਹ ਸਾਰੀ ਇਹਦੀ ਜਿਹੜੀ ਰਾਮ ਜੀ ਦੀ ਕਥਾ ਹੈ ਇਹਦੀ ਕੋਈ ਮਿੱਤ ਨਹੀਂ ਪਾਈ ਜਾ ਸਕਦੀ, ਭਾਵ ਕਿ ਇਹਦਾ ਕੋਈ ਪਾਰਾਵਾਰ ਨਹੀਂ। ਨਾ ਨਾ ਭਾਂਤ ਰਾਮ ਅਵਤਾਰਾ, ਰਾਮਾਇਣ ਸਤ ਕੋਟ ਅਪਾਰਾ। ਇਸ ਤੋਂ ਇਲਾਵਾ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਇਹ ਜਿਹੜੇ ਸੱਜਣ ਗਿਆਨੀ ਪੁਰਸ਼ ਨੇ ਇਹ ਵੀ ਜਾਣਦੇ ਨੇ ਕਿ ਅਨੇਕਾਂ ਪ੍ਰਕਾਰ ਦੇ ਰਾਮ ਜੀ ਦੇ ਅਵਤਾਰ ਨੇ। ਇਸ ਤੋਂ ਇਲਾਵਾ ਇਸ ਗੱਲ ਤੋਂ ਵੀ ਜਾਣੂ ਨੇ ਕਿ ਜਿਹੜੀ ਰਾਮਾਇਣ ਸਤ ਕੋਟ ਅਪਾਰਾ, ਭਾਵ ਕਿ ਇਹ ਇਸ ਗੱਲ ਨੂੰ ਵੀ ਜਾਣਦੇ ਨੇ ਕਿ 100 ਕਰੋੜ ਅਤੇ ਅਪਾਰ ਰਾਮਾਇਣਾ ਹਨ। ਕਲਪ ਭੇਦ ਹਰ ਚਰਤ ਸੁਹਾਏ, ਪਾਂਤ ਅਨੇਕ ਮੁਨੀਸ਼ਨ ਗਾਏ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਕਲਪ ਦੇ ਭੇਦ ਕਵੀ ਜੀ ਲਿਖਦੇ ਨੇ ਕਿ ਕਲਪ ਦੇ ਭੇਦ ਦੇ ਅਨੁਸਾਰ ਹਰੀ ਦੇ ਜਿਹੜੇ ਸੋਹਣੇ ਚਰਿੱਤਰ ਨੇ ਉਹ ਮੁਨੀਆਂ ਨੇ ਅਨੇਕਾਂ ਪ੍ਰਕਾਰ ਦੇ ਨਾਲ ਗਾਏ ਹੋਏ ਨੇ। ਸੁਣੋ ਸੁਣ ਸ਼ੰਕੇ ਸਭ ਦੋ ਸਤ ਜਾਣ ਕਰ ਨਿਸ਼ਚੇ ਧਾਰੋ, ਸੁਣ ਸ਼ੰਕੇ ਸਭ ਦੂਰ ਨਿਵਾਰੋ। ਰਾਮ ਕਥਾ ਜੋ ਸੁਣਨ ਨਾ ਗਾਵਣ, ਹੋਣ ਹੈਰਾਨ ਸੁਣਨ ਕਬਰ ਆਵਣ। ਕਥਾ ਅਲੌਕਿਕ ਸੁਣਨੇ ਹਾਰੇ, ਵਾਰ ਵਾਰ ਜਾਵਣ ਬਲਹਾਰੇ। ਕੀ ਕੁਝ ਰਾਮ ਕਥਾ ਨੂੰ ਕਹੀਏ, ਜੇ ਕਹੀਏ ਤਾਂ ਪਾਰ ਨਾ ਲਈਏ। ਕਈ ਭਾਂਤ ਦੇ ਰਾਮ ਬਣਾਏ, ਰਾਮਾਇਣ ਕਈ ਕੋਟ ਉਪਾਏ। ਕਲਪ ਭੇਦ ਕਰ कल्प भेद कर कर गुण गाए, सब रिख मुन शुभ संत सुहाए। पाव के सारे जेडे रिखी मुनि ने, जेडे संत सुभा वाले ने, उन्हां ने कवि जी लिखदे ने अनेकां प्रकार दे नाल जेडे भगवान दे गुण ने उन्हां दा गायन कीता। करिए न संसा आसे और यानी, सुनिए कथा सादर रत मानी। इस करके ग्रंथाकार तुलसीदास जी बयान करदे ने कि हिरदे दे विच किसे प्रकार दे संशय नूं तारन ना करके ए जेड़ी राम दी कथा है इनू सत्कार दे नाल ते प्रेम दे नाल सुनो। राम अनंत अनंत गुण, अमित कथा विस्तार, सुनिया चरज न मानी है जिनके बिमल विचार। ग्रंथाकार तुलसीदास जी बयान करदे ने कि भगवान राम जी दे अनंत गुण ने। इस तो अलावा ग्रंथाकार जी लिखदे ने कि भगवान राम जी अनंत ने। इस तो अलावा भगवान दे जेड़े नाम दे गुण ने ओ भी अनंत ने। अमित कथा विस्तार कवि जी लिखदे ने कि जेड़ी भगवान राम जी दी कथा है ए अमित है, इदा कथा दा विस्तार भी बहुत ज्यादा वड्डा है। सुन आचर जिन्ना मन है जिनके बिमल विचार। पर ग्रंथाकार जी लिखदे ने कि कथावां पावे विस्तार ते सीमा तो रहत ने, जिन्ना दी कोई सीमा नहीं है। पर कवि जी लिखदे ने कि जिन्ना दे विचार बड़े निर्मल ने। इस तो अलावा ओ जिन्ना दे विचार बहुत ज्यादा निर्मल ने, कवि जी लिखदे ने ओ इस कथा नु सुन के किसे प्रकार दा आश्चर्य ते हैरानी धारण नहीं करनगे। ए बेद सब संसय कर दूरी, सिर तर गुर पद पंकज तूरी। ग्रंथाकार जी लिखदे ने कि इस विधि दे नाल सारिया संस्या नूं दूर करके मैं तुलसीदास अपने गुरु दे चरण कमलां दी तूड़ी नूं अपने मत्थे ते लौंदा। पुन सब ही बिनवां कर जोगी, करत कथा जे लाग ना खोरी। इस तो अलावा कवि जी लिखदे ने कि फिर मैं हाथ जोड़ के सारिया दे चरणा दे उते वंदना करदा हां, ते मैं ये ग्रंथाकार जी लिखदे ने कि सारिया दे चरणा दे उते मैं नमस्कार करदा हां, जिस करन दे नाल कवि जी लिखदे ने कि मेरी रचना नूं कथा नूं कोई दोष ना लगे। सादर सिवै नाए अब माथा, बरनो बिसद राम गुण गाथा। ग्रंथाकार जी लिखदे ने कि हुण मैं सत्कार दे नाल आदर दे नाल शिवजी भगवान दे चरणा दे उते मत्था टेक के ते वर्णन करदा हां भगवान राम जी दी गाथा नूं, जेड़ी भगवान राम जी दी कथा बहुत ज्यादा निर्मल है। संबत सोर सै एक तीसा, करो कथा हर पद कर खर सीसा। ग्रंथाकार जी बयान करदे ने के चेतर महीने दी माफ करना, ग्रंथाकार जी लिखदे ने के हरी दे पाव के भगवान दे चरणा दे उते सिर रख के सम्मत 1631 बिक्रमी दे विच इस कथा दी रचना मैं कीती। नौमी पौम बार मद मासा, अवधपुरी यह चिरत प्रकाशा। इस तो अलावा ग्रंथाकार जी लिखदे ने कि चेतर दे महीने दे नौवीं थित मंगलवार अयोध्या दी नगरी दे विच इह चरित्र प्रकाशित होया, भाव के उथो मैं अयोध्या दे विच प्रारंभ कीता। यह दिन राम जमन जन्म श्रुत गावे, तीर्थ सकल तहां चल आवे। ग्रंथाकार जी इस गल दा भी बयान करदे ने कि जिस दिन रामचंद्र जी भगवान जी दा अवतार होया, उन्हां दा जन्म होया, वेद कहिंदे ने कि उस दिन दे उते सारे जिहड़े तीर्थ ने प्रमुख ओ अयोध्या नगरी दे विच चल के आउंदे ने। असर नाग खग नर मुन देवा आए करें रघुनायक सेवा। ग्रंथाकार जी लिखते ने कि इस तो इलावा सारे जेड़े वेद शास्त्र ने ओए भी गल करदे ने कि सारे दैंत सारे नाग सारे पंछी सारे मनुख इस तो इलावा सारे मुनि ते देवते सारे दे सारे आके मानो के जेड़ी मानो के भगवान राम जी दी सेवा दे विच जुड़ जांदे ने। करो न संसा चित विच राई सिया राम दी सुनो वडाई गुर चरनी मैं सीस निवाके शिव भोले नू फेर मनाके पुन सब संता नू हथ जोड़ा निवा मैं निंदक जगत करोड़ा कथा राम विच हो सहाई तरा राम गुण सागर ताई सम्मत 1631 राम चरित मानस गुण ईसा। इस प्रकार दे नाल ग्रंथाकार जी लिखदे ने तुलसी दास मनोहर बाणी माह चेत मंगल दिन ठानी अवध पुरी विच नौमी थित नू प्रगट कीता अमृत वित नू इस दिन जन्म राम दा कहिंदे सब मुनि वर सुर अरशों लेंदे तीर्थ पीचल आवन तहा सुंदर भूम अवधपुर जहा असुर नाग खग नर मुनि देव आके चरण आके करन प्रभु दी सेव। ये सारे दे सारे आन के प्रभु राम जी दी मानो के सेवा कर देन। जन्म महोत्सव रचे सुजाना करे राम कल कीरत गाना। इस तो अलावा ग्रंथाकार तुलसी दास जी बयान करदे ने के जेडे बुद्धिमान लोक ने ओ जन्म दे दिहाड़े दे उते बहुत वड्डा उत्सव पाव के उत्सव मनाउंदे ने। इस तो अलावा भगवान राम जी दी सुंदर कीर्ति नू गायन कीता जांदा। मज्जे सज्जन ब्रिंद बहो पावन सरजू नीर जप राम तर त्यान और सुंदर श्याम शरीर। ग्रंथाकार तुलसी दास जी बयान करदे ने के जेड़े सज्जन बहुत सारे ने ओ समूह नदी दे पवित्र जल दे विच पाव के सरजू दे विच इशनान करदे ने क्योंकि सरजू नदी दा जेड़ा पानी है ओ बहुत ज्यादा पवित्र है। कवि जी लिखदे ने के हिरदे दे विच राम जी दे सोने सामले शरीर दा ध्यान तारण करके ओ राम दे नाम दा जाप करदे ने। सरजू सरता नान फिर अनक ब्रिंद नर नार सुंदर शाम शरीर नू जब जब होन निसार। दरस परस मजन यार पाना हरे पाप कह बेद पुराना। ग्रंथाकार तुलसी दास जी बयान करदे ने के जिन्ने भी वेद ते पुराण ने ए सारे दे सारे ऐसा बयान करदे ने के सरजू नदी दा दर्शन करन दे नाल ओनू स्पर्श करन दे नाल इस तो इलावा ओदे विच इशनान करन दे नाल जां ओदा जल छकन दे नाल सारे दे सारे पाप कटे जांदे ने। नदी पुनीत अमित महिमा अत कह ना सके सार दा बिमल मत। ग्रंथाकार जी लिखदे ने के जड़ी नदी है सरजू ग्रंथाकार जी लिखदे ने इन्नी ज्यादा पुनीत है इन्नी ज्यादा पवित्र है के जिदी महिमा अमित है जेड़ी महिमा नू कोई गान ही नहीं कर सकदा। कवि जी प्रमाण दिंदे ने कह ना सके शारदा बिमल मत पाव के जेड़ी शारदा देवी है जेड़ी जिदी मत बड़ी निर्मल ते बड़ी तेज मत है ओ शारदा जेड़ी देवी है। कवि जी लिखदे ने ओ भी इस सरजू नदी दे गुणा दा गान नहीं कर सकदी। राम ताम दा पूरी सुहावन लोक समस्त बिदत अत पावन। ग्रंथाकार जी लिखदे ने के धर्म ग्रंथाकार जी लिखदे ने के जेड़े राम धर्म दा पूरी सहावन। ग्रंथाकार जी लिखदे ने के राम जी दा जेड़ा परम धर्म है ओ प्रदान करन वालियां ओ प्रदान करन वाली जेड़ी अयोध्या नगरी है ए बहुत ही ज्यादा सुहावनी है। ਲੋਕ ਸਮਸਤ ਵਿਦਤ ਅਤਿ ਪਾਵਣ ਪਾਵ ਕੇ ਸਮਸਤ ਸਮਸਤ ਜਿਹੜੇ ਲੋਕ ਨੇ ਉਹਨਾਂ ਸਾਰਿਆਂ ਦੇ ਵਿੱਚ ਇਹ ਗੱਲ ਬਹੁਤ ਜ਼ਿਆਦਾ ਪ੍ਰਗਟ ਹੈ ਕਿ ਅਤਿਅੰਤ ਜਿਹੜੀ ਅਯੁੱਧਿਆ ਨਗਰੀ ਹੈ ਉਹ ਪਵਿੱਤਰ। ਚਾਰ ਖਾਨ ਜਗ ਜੀਵ ਅਪਾਰਾ ਅਵਧ ਤਜੇ ਤਨ ਨਹੀਂ ਸੰਸਾਰਾ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਚਾਰ ਖਾਣੀਆਂ ਨੇ ਪਾਵ ਕੇ ਅੰਡਜ ਜੇਰਜ ਸੇਤਜ ਤੇ ਉਤਪਜ। ਚਾਰਾਂ ਖਾਣੀਆਂ ਦੇ ਵਿੱਚ ਜਿੰਨੇ ਵੀ ਜੀਵ ਅਪਾਰ ਕਵੀ ਜੀ ਲਿਖਦੇ ਨੇ ਕਿ ਪੈਦਾ ਹੁੰਦੇ ਨੇ ਅਵਧ ਤਜੇ ਤਨ ਨਹੀਂ ਸੰਸਾਰਾ। ਜੇਕਰ ਕੋਈ ਵੀ ਜੀਵ ਅਯੁੱਧਿਆ ਨਗਰੀ ਦੇ ਵਿੱਚ ਆਪਣੇ ਸਰੀਰ ਨੂੰ ਛੱਡਦਾ ਹੈ ਮਰਦਾ ਹੈ ਅਯੁੱਧਿਆ ਨਗਰੀ ਦੇ ਵਿੱਚ ਤੇ ਕਵੀ ਜੀ ਲਿਖਦੇ ਨੇ ਕਿ ਉਹਦੇ ਫਿਰ ਸੰਸਾਰ ਦੇ ਉੱਤੇ ਆਉਣ ਜਾਣ ਦੇ ਸਾਰੇ ਗੇੜੇ ਮੁੱਕ ਜਾਂਦੇ ਨੇ। ਸਬਦ ਪੁਰੀ ਮਨੋਹਰ ਜਾਨੀ ਸਕਲ ਸਿੱਧ ਪ੍ਰਦ ਮੰਗਲ ਖਾਨੀ। ਇਸ ਤੋਂ ਇਲਾਵਾ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਹਰ ਇੱਕ ਪੱਖ ਤੋਂ ਇਹ ਜਿਹੜੀ ਅਯੁੱਧਿਆ ਨਗਰੀ ਹੈ ਬੜੀ ਸੁੰਦਰ ਤੇ ਮਨਮੋਹਕ ਹੈ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਸਾਰੀਆਂ ਸਿੱਧੀਆਂ ਦੇ ਦੇਣ ਵਾਲੀ ਇਹ ਦਾਤੀ ਹੈ ਤੇ ਕਲਿਆਣ ਦੀ ਖਾਨ ਹੈ। ਬੇਮਲ ਕਥਾ ਕਰ ਕੀਨ ਅਰੰਭਾ ਸੁਣਤ ਨਸਾਏ ਕਾਮ ਮਦ ਦੰਬਾ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਕਿ ਮੈਂ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਮੈਂ ਬਹੁਤ ਜ਼ਿਆਦਾ ਪਵਿੱਤਰ ਸਮਝ ਕੇ ਜਿਹੜੀ ਪਵਿੱਤਰ ਕਥਾ ਹੈ ਉਹਦਾ ਆਰੰਭ ਕਰਦਾ ਹਾਂ। ਸੁਣਤ ਨਸਾਏ ਕਾਮ ਮਦ ਦੰਬਾ। ਜਿਸ ਕਥਾ ਨੂੰ ਸੁਣਨ ਦੇ ਨਾਲ ਕਵੀ ਜੀ ਲਿਖਦੇ ਨੇ ਕਿ ਸਾਰੇ ਕਾਮ ਮਦ ਤੇ ਪਖੰਡ ਜਿਹੜੇ ਨੇ ਉਹ ਨਸ ਜਾਂਦੇ ਨੇ ਦੌੜ ਜਾਂਦੇ ਨੇ। ਰਾਮ ਚਰਿਤ ਮਾਨਸ ਇਹ ਨਾਮ ਸੁਣਤ ਸ਼੍ਰਵਣ ਪਾਇਆ ਬਿਸ ਰਾਮਾ। ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਰਾਮ ਚਰਿਤ ਮਾਨਸ ਇਹਦਾ ਨਾਮਕਰਨ ਕੀਤਾ ਗਿਆ ਹੈ ਨਾਮ ਰੱਖਿਆ ਗਿਆ ਹੈ। ਸੁਣਤ ਸ਼੍ਰਵਣ ਪਾਇਆ ਬਿਸ ਰਾਮਾ ਭਾਵ ਕੇ ਕੰਨਾਂ ਦੇ ਨਾਲ ਜਦੋਂ ਇਹਦਾ ਨਾਮ ਸੁਣਿਆ ਜਾਂਦਾ ਤੇ ਉਸੇ ਵੇਲੇ ਮੰਨੋ ਕਿ ਜਿਹੜੇ ਕੰਨ ਨੇ ਉਹਨਾਂ ਨੂੰ ਸ਼ਾਂਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਪ੍ਰਕਾਰ ਦੇ ਨਾਲ ਗ੍ਰੰਥਾਕਾਰ ਜੀ ਨੇ ਬਿਆਨ ਕੀਤਾ। ਜੋ ਦਰਸੇ ਪਰਸੇ ਜਨ ਆਵੇ ਪਾਪ ਆਪਣੇ ਸਗਲ ਗਵਾਵੇ ਨਦੀ ਸੁਹਾਵਣ ਹੈ ਅਤਿ ਪਾਵਣ ਸ਼ੇਸ਼ ਸ਼ਾਰਦਾ ਮਿਲ ਗੁਣ ਗਾਵਣ ਰਾਮ ਧਾਮ ਦੇ ਦੇਵਣ ਵਾਲੀ ਪ੍ਰਗਟ ਪ੍ਰਤਾਪ ਵਹੇ ਸ਼ੁਭ ਚਾਲੀ ਚਾਰ ਖਾਣੀਆਂ ਜੀਵ ਅਪਾਰੇ ਤਜਨ ਸਰੀਰ ਅਵਧ ਵਿਚਕਾਰੇ ਨਿਸ਼ਚੇ ਪਾਰ ਪਵਨ ਸੰਸਾਰੇ ਨਾ ਜੰਮਣ ਮੁੜ ਬਾਰੰਗ ਬਾਰੇ ਸੁੰਦਰ ਨਗਰੀ ਹਰ ਪ੍ਰਕਾਰੇ ਰਿਧੀਆਂ ਸਿੱਧੀਆਂ ਮੰਗਲ ਚਾਰੇ ਇਹ ਹੈ ਮੈਂ ਇਥੇ ਹੀ ਮੈਂ ਕਥਾ ਆਰੰਭੀ ਸੁਣਦੇ ਸਾਰ ਨੱਠੇ ਮੋਹ ਦੰਭੀ ਰਾਮ ਚਰਿਤਰ ਮਾਨਸ ਇਸ ਨਾਮ ਭਾਵ ਕੇ ਰਾਮ ਚਰਿਤਰ ਜਿਹੜਾ ਮਾਨਸ ਹੈ ਰਾਮ ਚਰਿਤ ਮਾਨਸ ਇਹਦਾ ਨਾਮ ਹੈ। ਮਨ ਕਰ ਵਿਸ਼ੈ ਅਨਲ ਬਣ ਜਰਈ ਹੋਏ ਸੁਖੀ ਜੋ ਇਹ ਸਰ ਪਰੀ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਮਨ ਰੂਪੀ ਜਿਹੜਾ ਹਾਥੀ ਹੈ ਉਹ ਵਿਸ਼ਿਆਂ ਦੀ ਅੱਗ ਦੇ ਵਿੱਚ ਬਹੁਤਾ ਜ਼ਿਆਦਾ ਸੜ ਰਿਹਾ ਹੈ। ਹੋਏ ਸੁਖੀ ਜੋ ਇਹ ਸਰ ਪਰੀ ਪਰ ਜੇਕਰ ਰਾਮ ਦੀ ਕਥਾ ਰੂਪੀ ਸਰੋਵਰ ਦੇ ਵਿੱਚ ਇਹ ਜਿਹੜਾ ਵਿਸ਼ਿਆਂ ਦਾ ਹਾਥੀ ਹੈ ਇਹ ਆ ਜਾਵੇ ਤੇ ਫਿਰ ਉਹਨੂੰ ਸੁਖ ਦੀ ਪ੍ਰਾਪਤੀ ਹੋ ਜਾਏਗੀ। ਰਾਮ ਚਰਿਤ ਮਾਨਸ ਮੁਨੀ ਪਾਵਨ ਬਿਰਚੇਤ ਸੰਭ ਸੁਹਾਵਨ ਪਾਵਨ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਰਾਮ ਚਰਿਤ ਜਿਹੜਾ ਮਾਨਸ ਹੈ ਇਹ ਮੁਨੀਆਂ ਦੇ ਮਨਾਂ ਨੂੰ ਪਾਉਣ ਵਾਲਾ ਹੈ ਬਿਰਚੇਤ ਸੰਭੂ ਸੁਹਾਵਣ ਪਾਵਣ। ਇਸ ਤੋਂ ਇਲਾਵਾ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿਹੜੇ ਸ਼ੰਭੂ ਜੀ ਨੇ ਪਾਵ ਕੇ ਜਿਹੜੇ ਸ਼ਿਵ ਜੀ ਨੇ ਉਹਨਾਂ ਨੇ ਮਾਨੋ ਕੇਸ ਦੀ ਰਚਨਾ ਕੀਤੀ। ਤ੍ਰਿਬਦ ਦੋਸ਼ ਦੁਖ ਦਾਰਦ ਦਾਵਨ ਕਲ ਕੁਚਾਲ ਕੁਲ ਕਲਖ ਨਸਾਵਨ। ਗ੍ਰੰਥਾਕਾਰ ਜੀ ਲਿਖਦੇ ਨੇ ਇਹ ਤਿੰਨਾਂ ਤਰ੍ਹਾਂ ਦੇ ਦੋਸ਼ਾਂ ਨੂੰ ਦੁੱਖਾਂ ਨੂੰ ਦਲਿੱਦਰਾਂ ਨੂੰ ਹਰਨ ਕਰਨ ਵਾਲਾ ਹੈ। ਇਸ ਤੋਂ ਇਲਾਵਾ ਕਲਯੁਗ ਦੀਆਂ ਜਿਹੜੀਆਂ ਕੁਚਾਲਾਂ ਨੇ ਕਵੀ ਜੀ ਲਿਖਦੇ ਨੇ ਉਹਨਾਂ ਨੂੰ ਵੀ ਦੂਰ ਕਰਨ ਵਾਲਾ ਹੈ ਤੇ ਸਾਰੇ ਪਾਪਾਂ ਨੂੰ ਕੱਟਣ ਵਾਲਾ ਹੈ। रच महेश निज मानस राखा पाए स्वस्थ मत सेवन सन पाखा। ग्रंथाकार जी लिखते ने कि शिव जी ने इस दी रचना करके ते फिर अपने मन दे विच इनू रखिया। कवि जी लिखते ने कि फिर चंगा मौका मिलन दे उते शिव जी भगवान ने ए जड़ी कथा सी ए पार्वती नू सुनाई। ता ते राम चरित मानस बर तारियो नाम ही आहेर हर्ष कर। कवि जी लिखते ने इसे करके फिर शिव जी ने अपने हिरदे दे विच ढूंढ के वेख के प्रसन्नता पूर्वक इस ग्रंथ दा नाम कवि जी लिखते ने कि रामचरित मानस रखे। कहो कथा सोई सुखद कहो कथा सोई सुखद सुहाई सादर सुनो सज्जन मन लाई। ते ग्रंथाकार तुलसीदास जी बयान करदे ने कि ओही जेड़ी सुखदाई ते सुहावनी कथा है उस नूं मैं बयान करदा हां। हे सज्जन पुरशो तुसी आदर दे नाल सत्कार दे नाल मन ला के सुनो। सुनन नाल मिले विश्राम मन हाथी मन विशे जलावे ओ कथा सरोवर नावे। ग्रंथाकार जी इस प्रकार दे नाल बयान करदे ने जिमें मानस प्रगटिया रचिया जिस प्रकार पहला सिमर महेश मैं फेर करा प्रचार। पाव के पहला एदी रचना करके फिर मैं जड़ा प्रचार है उसनु करदा हां। मन हाथी वन विशे जलावे जियो कथा सरोवर नावे ठंड कलेजे पावे पाई जा मन महगल छाल लगाई। राम चिरत मानस मन मोहना ए ऋषिया नु जापे सोना इस नू रचिया है शिव शंकर त्रैविद दोष नसे जम कंकर। कल कुचाल मोह ताप न सावे काल इस दे निकट न आवे राम कथा दी रच शिव कथा राम दी रच शिव भोले भेत गोरजा उपर खोले ताइयो ए इस नाम सुहावन शिव शंभु नित सदके जावन। पाव के शिव जी भगवान नित कुर्बान ते सदके इस तों जांदे ने। इस प्रकार दे नाल ग्रंथाकार तुलसीदास जी इस कथा नूं बयान कर रहे ने। सो साध संगत जी समय दी समाप्ति है। कल नूं ग्रंथाकार तुलसीदास जी जिस प्रकार दे नाल इस अगली कथा नूं अगे बयान करनगे मैं उसे प्रकार दे नाल साध संगत दे सन्मुख अर्ज करांगा। अगे जो सतगुरु सच्चे पातशाह जी दी रजा होवेगी उसे तरह वरतेगी। अज इनिया ही अर्जा करदा होया मैं इथे ही कथा नूं विश्राम दे के सारी साध संगत तों खिमा दा जाचका। हे अचूत हे पार ब्रह्म अविनाशी अगनास हे पूरन हे सर्ब मैं दुख पंजन गुणतास हे संगी हे निरंकार हे निर्गुण सब टेक हे गोविंद हे गुण निदान जाके सदा विवेक हे अपरंपर हर हरे है पी होवन हार हे संता के सदा संग ने धाराया धार हे ठाकुर हो दास रो मैं निर्गुण गुण नहीं कोय नानक दी जय नाम दान राखो ही परोय जाही कुल ते प्रगट होय ताही कुल को नाम पुन द्वादस गोरिंड कौ मेरी है परनाम।